श्री वाहेगुरु जी असा महला पंजवा काम क्रोध योग मोह मटावे छुटकाए दुर्मत अपने तारे होए न माने सेवक मावे ता प्रीतमा होवे मन प्यारे काम क्रोध लोभ मटावे छुटकाए दुर्मत अपने तारे न माने सेवक मावे ता प्रीतमा होवे मन प्यारे सुन सुंदर साधु वचन उदारे दुख भूख मिट तिर सहसा सुख पावे तो सुख मना नारे रहाओ चरना बुखार करो गुरु सेवा आत्म शुद्ध विघचा सनवारे दासना के हुए दास दास रे का पाए सुबह हर द्वारे ये आचार ये व्यवहारा आज्ञा मान भगत हुए तुम्हारे जो यह मंत्र कमावे नानक सो पौ जल पार उतारे ये आचार ये व्यवहारा आज्ञा मान भगत हुए तुम्हारे जो यह मंत्र कमावे नानक सो पौ जल पार उतारे
वाहेगुरु जी का खालसा वाहेगुरु जी की फतेह। गुरु गुरु की साजी नवाजी गुरु श्री गुरु खालसा सत सतगुरु जी दीन दुनिया के मालक सतगुरु पंचम पातशाह महाराज ने इस शब्द को दो पक्षों में बयान किया। पहला पक्ष मनुखी मन के पांच औगण ने जिन्ना चिर मनुख इन पांच औगणों से छुकने का यतन नहीं करता उन्ना चिर प्रभु का मिलाप असंभव है और इन पांच औगणों से छुकने का तरीका गुरदेव कहते हैं मंत्र शब्द आया है। मंत्र का अर्थ है गुरु का उपदेश गुरु की सिख्या। तो मनुख जेड़े गुरु की सिख्या पबंध ने उन्होंने इन वकारा से काबू पा करके अपने जीवन में सफला कर लिया। ये समुचे हुक्मनामे का अर्थ है भाव है हम खुलासे सहजे गुरुदेव कृपा करे विचार सरवण करूंगी।
अस महला पंजवा काम क्रोध लो मोह मटावे
आम करके आप नोट करना कि गुरबाणी पढ़ते हैं पढ़ते हैं जदों भी पंजा वकारा का जिक्र आएगा सारे तो पहला काम का जिक्र आएगा। जिथे भी विकार के संबंध में गुरुदेव ने कुछ किया है जो उपदेश दिता है उसे सारिया विकारा ने सारे तो पहला काम नू मन्या काम नू। दो कारण दे एक ता यह है कि यह काम मनुख की उत्पत्ति का वसीला मन्या मुड है। तुसी आम करके अखबारों के ٹی وی وچ امرناتھ دی یاترا دا ذکر پڑھدے تے سندے ہو. ساڈے ہندو بھرا امرناتھ دی یاترا کر جاندے نے, اوتھے کسے پرکار نہ کوئی کتھا نہ کوئی کیرتن کوئی بھی نہیں. کی ہے اوتھے ایک پتھر دا شیلنگ آٹومیٹیکلی بن جاندا ہے تے لوگ اوہدے درشن کر کے نمسکار کرن دے وچ اپنی مکتی مرتے نے. تھوڑا جہا میں سمجھ وچ آ خلاصہ کر دیا کہ امرناتھ مندر کا پچھوکڑ کی ہے. میں یہ تاں بےنتی کر لگا کہ یہ نہ کہنا کہ امرناتھ کی کتھا کر لگتا ہے کتھا واچ کے. پنکتی سبھاو کام کے سمجھ وچ آئی ہے تو شیو لنگ کا سبند بھی کام والا ہے. اس کارن کر کے تھوڑا جا بیان کرنا میرا فرض ہے. ہندو مت ایک لکھی ہوئی گل ہے کہ ایک امر کتھا ہے امر کتھا, کہ جیڑا بھی اس امر کتھا کو سننا ہے تو جمن مرد تو رہت ہو جاتا ہے. اور یہ امر کتھا عام منک میں ہو رہی نہیں, یہ کلے شیو جی ہو رہی ہے. سو پارٹی نے بھولے ناتھ نے بےنتی کی کہ مہاراج آپ میرے سوامی ہو میرے پتی ہو. پتی تے پتنی کا سمبند بہت نزدیکی ہوتا ہے, میرے تے کرپا کرو میرے امر کتھا سناؤ. جیڑی امرناتھ دی یہ گفا ہے کہیں اس جگہ پہ بھولے ناتھ نے یہ امر کتھا آرمبھ کر دیتی. ہندو متہاس ایک ایچ جی ویلز انگریز ہوا, ان نے پستک لکھی ہندو متہاس کوش. اور اس ہندو متہاس کوش دے وچ ہندو متھالوجی ڈکشنری کا نام انگریزی پنجابی کلب جائے گا نہ ہندو متہاس کوش ہے. تو کرتا ایچ جی ویلز انگریز ہے. وہ لکھ دو کہ شیو جی مہاراج کتھا کر لگتا ہے, پاربتی کتھا سن لگتی. یہ مجھے اج تک جواب نہیں آیا. کتھا کے کیرتن میں نیند کا بڑا گاڑا سبند ہے. کتھا آرمبھ ہوئے تو سان پھر بھی نیند, کیرتن ہوئے تو پھر بھی نیند. یہ کیوں یہ پتا نہیں. کہیں جسم کے بھولے ناتھ نے کتھا آرمبھ کر دیتی. کچھ سمے تو بعد پاربتی جی سو گئے. سبھاوک اتے ایک طوطا سی, وہ امر کتھا سنتا رہا. تین آپ دلیلوں کے پرکھیے تو یہ کھنڈن بڑی جلدی ہو سکتا ہے. پر ساڈا سکھ دھرم ہے, ہندو دھرم کی کتھا ہونے کر کے سانو کھنڈن کرن کا قانونی طور پہ کوئی حق نہیں. تین دن بھولے ناتھ نے اکھا کھولیا, پاربتی سکی ہے. تے کی ویکیا کہ ایک توتا انگارا بھرتا ہے. تے بھولے ناتھ اس توتے نے مار لی, وہ مگر دوڑتا ہے. بڑی عجیب و غریب کتھا ہے. ویاس رشی کی دھرم پتنی اباسی لے رہی سی. توتا اس ویاس رشی کی دھرم پتنی کی دکھ میں چلا گیا. ویاس نے بھولے ناتھ دی ویکھ کر کے بےنتی کی, مہاراج تینوں کیوں مار دے ہو؟ शिवजी महाराज कह लगे कि मैं मेरी अमर कथा सुनी है, मेरी धर्म पत्नी सौगी, मैं इन्हें मारना। व्यास बड़ा विद्वान से तर्कशील आदमी से कह लगा तो कमली कल करके अपना खंडन आप कर दो। एक पासे तुसे कहते भी अमर कथा सुन वाला अमर हो जाता है, इन्हें सारी कथा सुनी तो इन्हें मारोगी कि जे ये मर गया तो थोड़ी अमर कथा झूठी हो गई हो जाए। कृपा करके महापुरशो अपने स्थान पर सजो। उस वजह करके इतने अमर कथा होने करके कहें गुरमुख अमरनाथ मंदिर और उत्थे केवल से केवल शिवलिंग की पूजा होती है। आम आप सारे हिंदुस्तान बारे मुल्क जिते भी हिंदू भरा ने उत्थे शिवलिंग की पूजा करते हैं। मेन कारण कि यह शिवलिंग मनुख की उत्पत्ति का कारण है। एक तो गुरमुख प्यार ये काम का यह पक्ष कथा वाचकों ग्रंथों के काम का जिक्र पहला होगा। दूसरा काम इस करके पहला लिया जाता है तो काम प्रबल बड़ा मनुख की बुद्धि में भ्रिष्ट बहुत जल्दी करता है। असी भारतीय संस्कृति के मुताबिक सारे तो वड्डा विद्वान ब्रह्मा नूं मनदे हां। कई जिन्हों ने चार वेद रसना से उच्चारण किए ने, भाई गुरदास सिंह ने चारे वेद बखाण का चतुर्मुखी हुए खरा सियाणा। इस ब्रह्मा की बेटी से उसका नाम ग्रंथों में कितने तलोत्मा करके लिखा तो कितने सरस्वती करके लिखा। उन्होंने परमात्मा ने सुंदर सूर दिता, अपने बाग बाग के सामने तुरी फिर भी है ते ब्रह्मा वर्गा विद्वान लोगों को अध्यात्मिक सिक्ख्या देने वाला अपनी धी से भी मान हो गया। यह गल भाई साहब भाई गुरदास ने अपने वारा में बयान की है। कहते चारे वेद लिखाण का चतुर्मुखी हुए खरा सियाणा लोगों समझाएगा देख सस्ती रूबलवाणा। और तो अगे जड़िया हिंदू मत दिया बार बारह लिंग ज्योतियां मनिया ने कहीं बड़िया इधर मैं गुरु ग्रंथ सच्चे पातशाह की ताके विच बयान करना मेरे लिए बहुत औखा क्योंकि बहुत अश्लील कथा है। मेरिया भैन सुन दिया ने, मेरिया मतावान सुन दिया ने, मेरिया धियां सुन दिया ने। इस करके उस अश्लील कथा को मैं अपने बाप गुरु ग्रंथ सच्चे पातशाह की गोदी में बैठ करके कहण तो झिझकता हाँ। पर जे किसी जानकारी लैनी हो तो मैं पासे करके वेरवा पूछ सकता कि ज्ञानी जी बारह लिंगों का इतिहास की है। तो कह का भाव वो विद्वान पुरश जेड़ा लोगों ज्ञान दल्ला दसदा ये काम इना प्रबल कि उन्हें ब्रह्मा की मत भी मार दी। तुम ग्रंथों के एक लफ्ज पढ़ोगे पंचानन जां चकरानन। यह लफ्ज तुहानू ग्रंथां विच मिलेगा, प्राचीन ग्रंथां विच पंचानन चतरानन एक लफ्ज आता खट आनन। ये तीन लफ्ज मिलते हैं जिहड़ा श्याम कार्तिक है उसके शेर में लिखे ने ग्रंथा च खट आनन। खट कहते श्याम ब्रह्मा का नाम पंचानन के चतरानन लिखा ग्रंथा च। کیوں مل بنیا ان چان کے پنچان کیوں کہ کہیں دھی نے آخری باپ کی نگاہ بدلی دیکھی کہ میرا باپ کی نگاہ شدھ نہیں اپوتر ہے سمجھدار بچی سجے پاسے ہوئی انہیں اپنا منہ سجے پاسے کر لیا وہ نیک بچی کھبے پاسے ہوئی انہیں اپنا منہ کھبے پاسے لا لیا مگر ہوئی تو برہما چندرے نے اپنا منہ مگر لا لیا تو چار منہ بن کے کئی دن چترانن جب وہ لڑکی اپنے بچاؤ واسطے اڈن لگی تین پنچانن تنما منہ بنا لیا پر یہ باوجود بھی وہ بچی بچ نہ سکی اور اپنی دھی نہ غلط سبند کر کے وہ کک تو پتر پیدا کیا اتنا بربل ہے سٹیج اوپر میں عام کر کے کبھی نہ کبھی جب سارے سٹیج سکتر بھائی گرداس کا نام لے گیا آم کر کے کہہ دیں گے بہادر کرتے وید ویاس بھائی گرداس سے جی میں اسٹیج پہ ہوا تو میں اسی موقع کا کھنڈن کر دینا انہوں نے گرمخا یہ گل بھائی گرداس کو نہ کہ بھائی گرداس سارے متھا ٹیکن کے یوگ پوجن یوگ ہستی برہم گیانی کتنے بچارا ویاس سے کتنے بھائی گرداس یہ تیری تلنا بڑی غلط ہے یہ میں کھنڈن تا کرنا ہے ویاس رکھی اپنے باپ کی نجائز اولاد سی نجائز اولاد گل کام بھی میں کر رہا گرنتوں میں تمہیں ایک رکھی کا ذکر ملے گا پراشر رکھی یا تندو رکھی تندو کا وشیشن ایک نام ہے پراشر کا نام ہے اصلی کئی دن دریا پار کر لگا ملا کی بیٹی کا نام لکھا دیو گندھاری معاف کرنا غلط میں کہہ گیا جوجن گندھاری یہ نام بعد میں پیا ہے وہ پہلا نام سی مشودری ایک ملا کی لڑکی مشودری اپنے پیو ملا کی روٹی لے کے آئی تو ادھر پراشر بھی تھی دریا کے کنڈے پہ آ کہنے لگا کہ میں دریا پار کرنا پراتن لوگ ان کا بڑا ستکار کرتے سن اج یہ بالکل نہیں رہا کیونکہ اج آپ جا سچ سوچتے سچ ہے نا یہ بالکل پاسے کر دیتا بالکل پاسے جہی میرے نام منیری ہوتے ہیں یہاں کے ویاہ ہوئے جب اس ٹیبل کی کرسیاں نہیں سنگیا ہوں سن ورتوں نہیں سن کرتے دریاں دور کے چادر کے اوپر بٹھا کر کے جنگ میں روٹی کھوائی جاتی تھی پہلا ہاتھ دھو دے ہوتے سن پہلا ہاتھ ایک نے باٹا پھڑنا دوجے نے جگ لینا تیجے نے توڑیا پڑ کے ہاتھ دھونے کے مڑ کے تھالیاں پور پور کے اگے رکھنی یہ ساڈا رواج سی بھاوے تو روٹی چنگی کھوا بھاوے ماڑی تو آپ اپنی پہنچ سی نا کلے کلا پرشادا ونڈنا کلے کلے نگار سے بھاجی دینی اپران جانتے ہاتھ تو آئے جانے تھے انہیں جانیا جو یہ گرمخ پیارا ارداس کرتا کہ جانی سجڑ اپنی تھالیاں دے وچ کوئی پیسہ کوئی ٹاکا کوئی آنا کوئی چوانی ان تھالیوں چ پاؤں گا تاں تیرا بھانڈے مانن والا اس گریب کی پیٹ پورتی ہو سکے رواس ہی کرے میرا خلاصہ کرنے کا مطلب نہیں کہنے تو بھاو کے لوگ ادو آنند قربان کر کے مر کر کے بنتے سن کیونکہ گرو کی بانج لکھا آسا دیوار ان دیوتا پانی دیوتا بسنت دیوتا لون انہوں نے دیوتے منن کر کے لوگ ان کا ستکار کا ستکار کرتے سن میرے چنگی طرح چیتے ہے جی کسی کارن کر کے تھلے دانے ڈگ پے نا دو چار ਤੇ ਸਾਡੀਆਂ ਮਾਵਾਂ ਕੀ ਦੱਸਣ ਪੁੱਤਰ ਇਹ ਅੰਨ ਪੈਰਾਂ ਥੱਲੇ ਆਵੇਗਾ ਇਹ ਦਾਣੇ ਚੁੱਕ ਕੇ ਤੇ ਡੰਗਰਾਂ ਦੀ ਖੁੱਲੀ ਚ ਪਾ ਦਿਓ। ਅੰਨ ਦਾ ਇੰਨਾ ਸਰਕਾਰ ਸੀ। ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਇੱਕ ਵਾਰ ਪੜ੍ਹਦੇ ਹਾਂ ਜਿਹਦੇ ਵਾਸਤੇ ਸਾਨੂੰ ਗੁਰੂ ਕੀ ਰਹਿਤ ਕੋਲ ਆਪਾਂ ਵਰਤੋਂ ਵੀ ਕਰਦੇ ਹੋ। ਜਦੋਂ ਵੀ ਗੁਰਮੁਖੋ ਤੁਸੀਂ ਇਸ਼ਨਾਨ ਕਰਦੇ ਹੋ ਆਪਣੇ ਘਰਾਂ ਵਿੱਚ, ਮੇਰੀਆਂ ਭੈਣਾਂ ਮੇਰੇ ਵੀਰ, ਸਾਨੂੰ ਗੁਰੂ ਘਰ ਮੈਂ ਉਦੋਂ ਇਸ਼ਨਾਨ ਕਰਦੇ ਸਮੇਂ ਬਸੰਤ ਦੀ ਵਾਰ ਦਾ ਪਾਠ ਲਾਜ਼ਮੀ ਕਰਿਆ ਕਰੋ। ਬੜੀ ਛੋਟੀ ਜੀ ਬਾਣੀ, ਤਿੰਨ ਪੌੜੀਆਂ ਨੇ ਕੇਵਲ। ਬਸੰਤ ਕੀ ਵਾਰ ਮਹਾਨ ਪੰਜਵਾ, ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ, ਕਰਮ ਲਖਨ ਤੇ ਪਾਈਏ ਇਹ ਰੁੱਤ ਸਹਾਈ, ਵਾਣ ਤਿਰਨ ਤਿਰਪਾਉਣ ਮੌਲਿਆ। ਇਹ ਤਿੰਨ ਪੌੜੀਆਂ ਪੜ੍ਹ ਕੇ ਤੇ ਗੁਰਮੁਖੋ ਇਸ਼ਨਾਨ ਕਰਨਾ ਚਾਹੀਦਾ। ਇਹ ਬਾਣੀ ਗੁਰੂ ਪੰਚਮ ਪਾਤਸ਼ਾਹ ਜਿਸ ਨੂੰ ਉੱਤੇ ਉਚਾਰ ਰਹੇ ਸਨ, ਇਹਦੀਆਂ ਤਿੰਨ ਪੌੜੀਆਂ ਕਿਉਂ ਨੇ? ਤੁਸੀਂ ਕਿਤੇ ਵੀ ਕਿਤਾਬ ਪੜ੍ਹੋ, ਕਾਵਿ ਦੇ ਵਿੱਚ ਚਾਰ ਬੰਦ ਹੋਣਗੇ, ਛੇ ਬੰਦ ਹੋਣਗੇ, ਪਰ ਤੁਹਾਨੂੰ ਕਦੇ ਅਕਿਹੜਾ ਬੰਦ ਨਹੀਂ ਮਿਲੇਗਾ। ਚਾਹੇ ਸੂਰਦਾਸ ਦਾ ਇੱਕ ਸ਼ਬਦ ਆਉਂਦਾ, ਛਾੜ ਮਨ ਹਰ ਮਨੁੱਖ ਨੂੰ ਕੋ ਸੰਗ, ਤੇ ਚਾਹੇ ਇਹ ਬਸੰਤ ਦੀ ਵਾਰ, ਇਹਦੀਆਂ ਤਿੰਨ ਪੌੜੀਆਂ ਨੇ, ਚਾਰ ਨਹੀਂ। ਗੁਰੂ ਪੰਚਮ ਪਾਤਸ਼ਾਹ ਬਸੰਤ ਦੀ ਵਾਰ ਉਚਾਰ ਰਹੇ ਸਨ। ਲਾਂਗਰੀ ਨੇ ਆਣ ਕਰਕੇ ਬੇਨਤੀ ਕੀਤੀ, ਪਾਤਸ਼ਾਹ ਲੰਗਰ ਤਿਆਰ ਹੈ। ਤਾਂ ਗੁਰੂ ਮਹਾਰਾਜ ਨੇ ਲੰਗਰ ਦਾ ਅਦਬ ਕਰਦਿਆਂ ਹੋਇਆਂ ਗੁਰਬਾਣੀ ਰੋਕ ਕਰਕੇ ਤੇ ਪਹਿਲਾਂ ਲੰਗਰ ਵਿੱਚ ਆ ਕੇ ਅਰਦਾਸ ਬੇਨਤੀ ਕੀਤੀ ਤੇ ਲੰਗਰ ਛਕਿਆ। ਇਸੇ ਪ੍ਰਕਾਰ ਪਰਾਸ਼ਰ ਰਿਸ਼ੀ ਨਦੀ ਪਾਰ ਕਰਨੀ ਚਾਹੁੰਦਾ ਹੈ। ਮਲਾਹ ਦੀ ਬੇਟੀ ਮਸ਼ੋਦਰੀ ਆਪਣੇ ਬਾਪ ਲਈ ਰੋਟੀ ਲੈ ਕੇ ਆਈ। ਮਲਾਹ ਵਿਚਾਰ ਕਰਦਾ ਕਿ ਮੈਂ ਕਿਵੇਂ ਕਰਾਂ, ਜੇ ਮੈਂ ਰਿਸ਼ੀ ਨੂੰ ਪਾਰ ਕਰਨਾ ਤੇ ਇਹ ਅਨਗਾਨ ਰੱਬ ਰਹੇਗਾ, ਜੇ ਮੈਂ ਰੋਟੀ ਖਾਣਾ ਤੇ ਇਹਦੀ ਪਤਾ ਨਹੀਂ ਕਿ ਮੈਨੂੰ ਕਰੜਾ ਵਜਨਾ ਕਿ ਇਹਦੇ ਦਾ ਮਨ ਨਾ ਦੁਖੇ। ਅਜੇ ਵਿਚਾਰਾਂ ਕਰ ਰਿਹਾ ਸੀ, ਉਹਦੀ ਨੌਜਵਾਨ ਬੇਟੀ ਮਸ਼ੋਦਰੀ ਕਹਿਣ ਲੱਗੀ, ਪਿਤਾ ਜੀ ਤੁਸੀਂ ਰੋਟੀ ਖਾਓ ਤੇ ਮੈਂ ਇਹਨਾਂ ਨੂੰ ਬੰਨੇ ਕਰ ਦਿੰਦੀ ਹੈ। ਜਿਹੜੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਨਾ, ਇਹ ਗੁਰਮੁਖੀ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਬਕਾਇਦਾ ਦਰਜ ਹੈ। ਇਹ ਵਿਆਸ ਰਿਸ਼ੀ ਦੀ ਕਥਾ ਜੇ ਕਹਿੰਦੇ, ਜਿਸ ਨੂੰ ਕੋਈ ਪਰਾਸ਼ਰ ਰਿਸ਼ੀ ਬੇੜੀ ਤੇ ਸਵਾਰ ਹੋਇਆ, ਉਹਦਾ ਚੰਦਰਾ ਮਾਨੋ ਦੇ ਕਾਬੂ ਚ ਨਾ ਰਿਹਾ। ਉਹਨੇ ਆਪਣੇ ਮਨ ਦੇ ਗਲਤ ਫੁਰਨੇ ਪ੍ਰਗਟ ਕੀਤੇ। ਬੇਟੀ ਦਾ ਆਪਣੇ ਮਨ ਤੇ ਬੜਾ ਕਮਜ਼ੋਰ ਸੀ। ਉਹਨੇ ਆਖਿਆ, ਰਿਸ਼ੀ ਜੀ ਤੁਸੀਂ ਮੇਰੇ ਪਿਤਾ ਦੀ ਉਮਰ ਦੇ ਬਰਾਬਰ ਹੈ, ਥੋੜਾ ਜਿਹਾ ਰੱਬ ਦਾ ਖੌਫ ਕਰੋ। ਉੱਪਰ ਆਕਾਸ਼ ਵੇਖਦਾ, ਕਹਿਣ ਲੱਗਾ ਫਿਕਰ ਨਾ ਕਰ, ਮੈਂ ਧੁੰਦ ਪਾ ਦਿਆਂਗਾ। ਹਿੰਦੂ ਮਿਥਿਹਾਸ ਨੂੰ ਵਾਰ ਵਾਰ ਬੇਨਤੀ ਕਰ ਰਿਹਾ, ਮੈਨੂੰ ਉੱਠ ਰਿਹਾ ਸਾਰਾ ਕਿ ਗਿਆਨੀ ਜੀ ਇਹ ਗੱਲ ਮੰਨੀ ਨਹੀਂ ਜਾ ਸਕਦੀ, ਤੇ ਮੈਂ ਤਾਂ ਕਹਿ ਰਿਹਾ ਮਿਥਿਹਾਸ, ਹਿੰਦੂ ਮਿਥਿਹਾਸ, ਮੇਰਾ ਇਹਦੇ ਨਾਲ ਲੈਣਾ ਦੇਣਾ ਕੋਈ ਨਹੀਂ, ਕਿਉਂਕਿ ਮੈਂ ਕਾਮ ਦੀ ਕਿਵੇਂ ਵਿਆਖਿਆ ਕਰ ਲਈ ਦ੍ਰਿਸ਼ਟਾਂਤ ਦੇਣ ਲੱਗਾ। ਉਹਨੇ ਧੁੰਦ ਪਾ ਦਿੱਤੀ, ਕਹਿਣ ਲੱਗੀ ਪਾਣੀ ਵੇਖਦਾ, ਉਹਨੇ ਜਾਰਾ ਪਾ ਦਿੱਤਾ। ਉਹਨੇ ਬੇਨਤੀ ਕੀਤੀ, ਮਹਾਂਪੁਰਸ਼ੋ ਮੈਂ ਸ਼ਾਦੀ ਸ਼ੁਦਾ ਨਹੀਂ, ਮੈਂ ਕੁਆਰੀ ਹਾਂ, ਕੱਲ ਨੂੰ ਕਲੰਕ ਲੱਗੇਗਾ ਬੱਚਾ ਹੋਣ ਤੇ। ਕਹਿਣ ਲੱਗਾ ਤੇਰੇ ਘਰ ਵਿਦਵਾਨ ਪੁੱਤਰ ਹੋਵੇਗਾ, ਦੁਨੀਆ ਮੰਨੇਗੀ, ਤੇਰਾ ਕਲੰਕ ਧੋ ਦੇਗਾ। ਔਰ ਉਹ ਆਪਣੇ ਆਪ ਤੇ ਕਾਬੂ ਨਾ ਪਾ ਸਕਿਆ। ਉਸ ਬੇੜੀ ਦੇ ਵਿੱਚ ਉਸ ਪਰਾਸ਼ਰ ਹੀ ਨੇ ਮਲਾਹ ਦੀ ਬੇਟੀ ਮਸ਼ੋਦਰੀ ਨਾਲ ਸੰਬੰਧ ਕਰਕੇ ਉਹਦੀ ਕੁੱਖ ਤੋਂ ਪੁੱਤਰ ਪੈਦਾ ਕੀਤਾ, ਜਿਹਨਾਂ ਨੂੰ ਗੁਰਮੁਖੋ ਗ੍ਰੰਥਾਂ ਚ ਵਿਆਸ ਹੋਇਆ। ਇਹ ਵਿਆਸ ਰਿਸ਼ੀ ਦਾ ਪਿਛੋਕੜ ਜੇ ਮੈਂ ਇਹ ਤਾਂ ਬੇਨਤੀ ਕੀਤੀ, ਕਾਮ ਕ੍ਰੋਧ ਲੋਭ ਮਿਟਾਵਾ, ਇਹ اس کام نو جتنا بہت اوکھا انہیں برہما نو اپنے نیم تو دیکھ دیتا، انہیں پراشر رہی نو اپنے نیم تو دیکھ دیتا، اورنا بھی گلتا چلو جن کرے گرو نے وعدہ کیتا سی میں گرو جوگا تو آنند کارج کرا کے گرو نے متھا ٹیکن تریا تے گرو ہوشیارپور امرتاری بھی ڈول گیا۔ یہ وکری گل ہے کہ باجا والے نے پہلا دیکھ کر کے جوگا سنگھ نو بچا لیا پر وہ اپنا من وہ قابو نہیں، کام اتنا پربل ہے۔ اور اگے آ گیا گرمکھ پیارے کرودھ، آ درواشا لکھی ہے نا، یہ تھی جتنے بھی کتا پڑھو گے کرودھ تو سوائے کک بھی نہیں ہوئے گا۔ کرودھ اتنا پربل ہے، رام چندر کا گرو ہوئے نے وشوامتر تے وششٹ، وشوامتر کے من کی ریڑھ ہے کہ میرے لوگ کہیں کہ برہم رشی آ گئے، پر وہ کرم برہم رشیوں بارے بھی انہیں رام چندر نے بینتی کی، ویسے گرو ان کر حکم کہہ لو کہ میں تا گرو ہاں تو میرے برہم رشی کی اپادھی دو۔ رام چندر مہاراج کہنے لگے ماں پرشو یہ تو راج گرو دے سکتے ہیں تمہیں اپادھی، وہ کون وششٹ دی؟ جب وششٹ دے کول جاندا وہ کہندا آؤ راج رشی دی، اور ایک کروہ دے وس ہو کر کے وششٹ دا ایک پتر مار دے گا۔ تسی کدے پار سندیا سندیا ایک پنکتی سنی ہوے گی، پانی تمری گیتری لوٹے کا کھیت کھاتی تھی، لے کر ٹھینگا ٹگری توری، لانگت لانگت جاتی تھی۔ جڑے شبد چاہتا ہندو انا ترکو کانا دوہاں تے گیانی سیانا، یہ گون راج بابے نام دیو دا شبد ہے۔ یہ ارتھ نے جی آپ سکھ ہاں تو ساڈا مول منتر پہ وشواس ہے کہ یہ سچ کھن کی کنجی ہے، یہ پرماتما وسیلہ کراؤن کا ساڈے کو مکھ سادھن ہے۔ مسلمان پرا کلمہ پڑھتے ہیں، ہندو دھرم کے گائتری پردھان ہے، پر کہتے اس گائتری کے چ پہلا گل یہ ہے یہ لمبی ہو گئی، ہوں یہ بل کٹ گیا ہے۔ بل کٹن کا کارن گرمکھ کرودھ ہے۔ جب یہ وشوامتر وشیشٹ کو آؤں گا تو کہیں راج رشی یہ پتر نہیں مار دے گا، گرنتھوں مطابق کہیں بھی سو پتر نے مار دیتے۔ وشیشٹ رون لگ پیا، جڑا کیس گھر تخت ہے نا، کہیں اس تھان سے ویاس رکھی ڈب کے مر لگا۔ کیس گھر کا پراپر اتہاس کرو اس جگہ کا، جڑا دریا سے وہ بل کر کے سب تارا ہو کر کے وگیا، پر انہوں شانتی نہیں آئی۔ آپ پڑھتے تیر سدرو گرنتھ سدھارا جا ستلج کہنے ہیں، یہ ستلج یا ستگرو اس کر کے نام پیا ہے کہ جب یہ ڈب کے مر لگا تو دریا دیا سب دھارا ہی کہ رشی مرے نہ ڈبے گا۔ گل میں کو بھی کر لگا جب سویں بار تو بعد یہ نئی کرم کر کے آیا تو وشوامتر نے برہم رشی آخیا وششٹ نے، وشوامتر کہنے لگا کہ چنگا رہا پوت مروا کے، یہ گل پہلے کہہ دو کی ارد سی، میں تیرے سو پتر مار دیتے گسے آ کے۔ ਵਿਸ਼ੇਸ਼ ਕਹਿਣ ਲੱਗਾ ਵੀ ਤੂੰ ਪੁੱਤਰ ਮਾਰ ਕੇ ਪਾਪ ਲਾਇਆ ਕਿਵੇਂ? ਕਹਿਣ ਲੱਗਾ ਗਾਇਤਰੀ ਮੰਤਰ ਦਾ ਪਾਠ ਕਰਕੇ। ਉਸ ਮੌਕੇ ਵਿਸ਼ੇਸ਼ ਵਰਗੇ ਮਹਾਨ ਅਧਿਆਤਮਿਕ ਆਗੂ ਨੇ ਕਹਿੰਦੇ ਗੁੱਸੇ ਵਿੱਚ ਆ ਕਰਕੇ ਗਾਇਤਰੀ ਨੂੰ ਸ਼ਰਾਪ ਦਿੱਤਾ ਕਿ ਬ੍ਰਹਮ ਹੱਤਿਆ ਅਪਾਰ ਨਹੀਂ ਸਕੇਗੀ। ਵਿਸ਼ਵਾਮਿੱਤਰ ਨੂੰ ਵੀ ਗੁੱਸਾ ਆ ਗਿਆ, ਵਿਸ਼ੇਸ਼ ਨੂੰ ਵੀ ਗੁੱਸਾ ਆ ਗਿਆ। ਇਹ ਗੁਰੂ ਨਾਨਕ ਦਾ ਘਰ ਜਿਹੜਾ ਕਿਸੇ ਨੂੰ ਸ਼ਰਾਪ ਨਹੀਂ ਦਿੰਦਾ। ਦਾਤੂ ਨੇ ਲੱਤ ਮਾਰੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਤੇ ਗੁਰੂ ਅਮਰਦਾਸ ਬਾਬੇ ਦਾਤੂ ਦੀ ਲੱਤ ਨੂੰ ਘੁੱਟਣ ਲੱਗ ਪਏ। ਕਹਿਣ ਲੱਗੇ ਮਹਾਂਪੁਰਸ਼ੋ, ਤੁਸੀਂ ਸਾਡੇ ਗੁਰੂ ਦੇ ਪੁੱਤਰੋ, ਤੁਹਾਨੂੰ ਕਦੇ ਦਰਦਾਂ ਨਹੀਂ ਹੋਈ? ਅਗਲਾ ਲੱਤਾਂ ਮਾਰਦਾ ਹੈ, ਮੇਰਾ ਗੁਰੂ ਨੂੰ ਮੁੱਠੀਆਂ ਭਰਦਾ ਹੈ। ਮੇਰਾ ਬਾਬਾ ਮੱਕੇ ਗਿਆ, ਜੀਵਨ ਨਾਮ ਦੇ ਝਾੜੂ ਬਰਦਾਰ ਭੰਗੀ ਨੇ ਗੁਰਦੇਵ ਨੂੰ ਲੱਤ ਮਾਰੀ। ਭਾਈ ਗੁਰਦਾਸ ਕਹਿੰਦੇ ਟੰਗੋ ਪਗੜ ਘਸੀਟਿਆ, ਪਰ ਗੁਰਦੇਵ ਨੇ ਬਦਦੁਆ ਨਹੀਂ ਦਿੱਤੀ। ਕਹਿਣ ਲੱਗੇ ਜੀਵਨਾ, ਤੂੰ ਪੰਜਾਬੀ ਹੈ ਸਾਡਾ ਭਰਾ, ਸਾਨੂੰ ਕੀ ਪਤਾ ਵੀ ਖੁਦਾ ਕਿਹੜੇ ਪਾਸੇ? ਤੂੰ ਜਾਣਦਾ ਜਿਹੜੇ ਪਾਸੇ ਤੇਰਾ ਮਨ ਕਰਦਾ ਵੀ ਖੁਦਾ ਨਹੀਂ ਤੇ ਉੱਪਰ ਸਾਡੇ ਪੈਰ ਕਰਦੇ। ਟੰਗੋ ਪਗੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਮੱਕੇ ਨੂੰ ਫੇਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਦੀ ਬਿਰਦੀ ਕੀਤੀ, ਪਰ ਗੁਰੂ ਨਾਨਕ ਨੇ ਉਹਨੂੰ ਵੀ ਨਹੀਂ ਆਖਿਆ ਕਿ ਤੇਰਾ ਬੁਰਾ ਹੋ ਜਾਏ। ਇਹ ਕਿਉਂ ਜਿੱਤਿਆ? ਗੁਰੂ ਨਾਨਕ ਪਾਤਸ਼ਾਹ ਨੇ ਤੱਤੀ ਤਵੀ ਤੇ ਬੈਠਾ ਗੁਰੂ ਨਾਨਕ ਕੰਨੇ ਜਾਮੇ ਚ, ਫੇਰ ਵੀ ਕਹਿੰਦਾ ਤੇਰਾ ਗਿਆ ਮਿੱਠਾ ਲੱਗੇ। ਇਸ ਪ੍ਰਕਾਰ ਜਿਹੜਾ ਕਾਮ ਕ੍ਰੋਧ ਲੋਭ ਤੇ ਮੋਹ ਨੇ, ਲੋਭ ਦੇ ਬਾਰੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹੀ ਲੋਭਾ ਲੰਪਟ ਸੰਗ ਸਿਰ ਮੋਰੇ, ਅਣਖ ਲਹਿਰੀ ਕਲੋਲ ਤੇ ਤਵੰਤ ਜੀਆ, ਬਹੁ ਪ੍ਰਕਾਰ ਅਣਕ ਭਾਂਤ ਬਹੁ ਹੋਏ ਤੇ ਨਾਚ ਮਿੱਤਰ ਨਾਚ ਇਸ਼ਟ, ਕੋਈ ਮਿੱਤਰ ਨੂੰ ਨੱਚ ਬਾਂਧ ਨੱਚ ਮਾਤ ਪਿਤਾ ਪਵ ਲੱਜਿਆ, ਅਕਲ ਕ੍ਰੋਧ ਅਖਿਆਤ ਖਾਵੇ ਸਾਜਨ ਸਾਜ ਮੱਜਿਆ ਹੈ। ਮੈਨੂੰ ਲੋਹ ਤੋਕ 2000 ਸਾਲ ਪੁਰਾਣਾ ਦ੍ਰਿਸ਼ਟਾਂਤ ਦਿੱਤੇ ਆ ਗਿਆ। ਹਿੰਦੁਸਤਾਨ ਦੇ ਰਾਜਾ ਵਿਕਰਮਾਜੀਤ ਨੇ ਆਪਣੇ ਵਜ਼ੀਰ ਨੂੰ ਸਵਾਲ ਕੀਤਾ ਵੀ ਜਿਹੜਾ ਲੋਭ, ਇਹਦਾ ਬਾਪ ਕੀ ਹੈ? ਲੋਭ ਕਿਉਂ ਪੈਦਾ ਹੁੰਦਾ ਹੈ? ਇਹਦਾ ਕਿਉਂ ਕੌਣ ਹੈ? ਕਈ ਵਾਰ ਸਿਆਣੇ ਬੰਦਿਆਂ ਦੀ ਗੱਲ ਦਿਮਾਗ ਵਿੱਚ ਨਹੀਂ ਆਉਂਦੀ ਤੇ ਬੱਚੇ ਉਸ ਗੱਲ ਨੂੰ ਸਮਝ ਜਾਂਦੇ ਨੇ। ਵਿਕਰਮਾਜੀਤ ਦਾ ਵਜ਼ੀਰ ਆਪਣੇ ਘਰ ਗਿਆ। ਰਾਜੇ ਨੇ ਇੱਕ ਹਫ਼ਤੇ ਦਾ ਉਹਨੂੰ ਟਾਈਮ ਦਿੱਤਾ ਵੀ ਮੈਨੂੰ ਇਸ ਗੱਲ ਦਾ ਜਵਾਬ ਇੱਕ ਹਫ਼ਤੇ ਵਿੱਚ ਦੇ। ਉਹਦੀ ਨੌਜਵਾਨ ਬੇਟੀ ਨੇ ਵੇਖਿਆ ਕਿ ਮੇਰਾ ਪਿਤਾ ਉਦਾਸ। ਕਹਿਣ ਲੱਗੀ ਪਿਤਾ ਜੀ ਕੀ ਗੱਲ ਹੈ? ਉਹਨੇ ਗੱਲ ਦੱਸੀ ਤੇ ਬੇਟੀ ਕਹਿਣ ਲੱਗੀ ਪਿਤਾ ਜੀ ਤੁਸੀਂ ਘਬਰਾਓ ਨਾ, ਮੈਂ ਜਵਾਬ ਦਿਆਂਗੇ। ਰਾਜੇ ਨੂੰ ਕਹਿ ਦਿਓ ਕਿ ਮੇਰੀ ਬੇਟੀ ਇਸ ਗੱਲ ਦਾ ਨਿਰਣਾ ਕਰੇਗੀ। ਠੀਕ ਹੈ ਬੇਟਾ, ਮੈਂ ਕਹਿ ਦਿਆਂਗਾ। ਬੀਬੀ ਇੱਕ ਵਿਦਵਾਨ ਬ੍ਰਾਹਮਣ ਕੋਲ ਗਈ, ਕਹਿਣ ਲੱਗੀ ਪੰਡਿਤ ਦੀ ਕਿਰਪਾ ਕਰੋ, ਸਾਡੇ ਤੇ ਸੰਕਟ ਲਈ ਸਮਾਂ, ਆਪ ਸਾਡੀ ਮਦਦ ਕਰੋ। ਇੱਕ ਟੂਣਾ ਕਰਨਾ, ਇੱਕ ਯੰਤਰ ਕਰਨਾ ਕਿ ਤੁਹਾਨੂੰ ਮਰਿਆ ਹੋਇਆ ਕਟੂਰਾ ਚੁਕਾ ਦਿਆਂਗੇ, ਤੁਸੀਂ ਕੱਪੜੇ ਚ ਲਪੇੜ ਕਰਕੇ ਰਾਜੇ ਦੀ ਕਚਹਿਰੀ ਚ ਲੈ ਚਲੋ। ਰਾਜੇ ਤੇ ਸਾੜ ਸਦੀ ਤੇ ਉਹਦਾ ਸਾੜ ਸਦੀ ਟਲ ਜਾਏਗੀ। ਉਹ ਪੰਡਿਤ ਕਹਿਣ ਲੱਗਾ, ਕੁੜੀਏ ਤੂੰ ਵਜ਼ੀਰ ਦੀ ਧੀ ਹੈ, ਇਸ ਕਰਕੇ ਮੈਂ ਤੈਨੂੰ ਕੌੜਾ ਨਹੀਂ ਬੋਲ ਸਕਦਾ ਕਿਉਂਕਿ ਤੇਰਾ ਬਾਪ ਵਜ਼ੀਰ ਹੈ ਰਾਜੇ ਦਾ, ਪਰ ਧੀ ਤੋਂ ਕੰਮ ਲਈ ਵੀ ਮੈਂ ਬ੍ਰਾਹਮਣ ਹਾਂ। ਅਸੀਂ ਤਾਂ ਮਰੇ ਪੁੱਤੇ ਦੇ ਕੋਲ ਵੀ ਨਹੀਂ ਲੱਗਦੇ, ਤੂੰ ਕਿ ਨਹੀਂ ਮਰਾ ਮਰਿਆ ਪਿਤਾ ਚੁੱਕ ਲਿਆ ਜੀ? ਉਹ ਕਹਿਣ ਲੱਗੀ ਪਿਤਾ ਜੀ ਤੁਸੀਂ ਪਿਤਾ ਸਮਾਨ ਹੋ, ਮੈਂ ਤੁਹਾਡੀ ਧੀ ਸਮਾਨ ਹਾਂ, ਤੇ ਜੇ ਕਿਸੇ ਦਾ ਗ੍ਰਹਿ ਕਰ ਜੇ ਭਲਾ ਕਰਨਾ ਤੇ ਮਾੜਾ ਕੀ ਹੈ? ਨਾਲੇ ਬੇਟੀ ਨੇ ਇਹ ਗੱਲ ਕਹੀ ਤੇ ਨਾਲੇ ਕੁਝ ਕਮੋਹਾਂ ਉਸ ਪੰਡਿਤ ਦੇ ਅੱਗੇ ਰੱਖ ਕੇ ਕਹਿਣ ਲੱਗੀ ਕਿ ਤੁਹਾਡੀ ਦਸ਼ਨਾ, ਤੁਸੀਂ ਮਹਾਂਪੁਰਸ਼ ਹੋ, ਕਹਿਣ ਲੱਗਾ ਚੰਗਾ ਧੀ ਜੇ ਆਈ ਹੈ ਤੇ ਜੇ ਸਾਡੀ ਜਾਨ ਨਾਲ ਤੇਰਾ ਗ੍ਰਹਿ ਭਲਾ ਹੁੰਦਾ ਤੇ ਕੋਈ ਗੱਲ ਨੀ, ਤੂੰ ਮੂਹਰਾਂ ਉਹਨੇ ਜੀਵ ਚ ਪਾ ਲਈ ਸਾਧ ਲਈਆ। ਉਹ ਦਿਨ ਆਇਆ ਰਾਜੇ ਨੂੰ ਪੁੱਛਿਆ ਤੂੰ ਧੀ ਮੇਰੇ ਸਵਾਲ ਦਾ ਜਵਾਬ ਕਹਿਣ ਲੱਗੀ ਜੀ ਮੈਂ ਲੈ ਆਉਂਦਾ ਹੈ। ਮੈਂ ਤੁਹਾਡੇ ਪਿਤਾ ਜੀ ਨੂੰ ਪੁੱਛਿਆ ਸੀ ਕਿ ਲੋਕ ਦਾ ਬਾਪ ਕੀ ਕਹਿਣ ਲੱਗੀ ਇਸ ਪੰਡਤ ਦੀ ਕੱਛ ਵਿੱਚ ਹੈ। ਸਾਰੇ ਵੇਖਣ ਲੱਗ ਪਏ। ਉਸ ਬੇਟੀ ਨੇ ਇੱਕਦਮ ਚਮਕ ਮਾਰ ਕੇ ਜੋ ਕੱਪੜਾ ਖਿੱਚਿਆ ਤੇ ਮਰਿਆ ਹੋਇਆ ਕਤੂਰਾ ਉਸ ਪੰਡਤ ਦੀ ਕੱਛ ਚੋਂ ਥੱਲੇ ਡਿੱਗ ਪਿਆ, ਛੋਟਾ ਜਿਹਾ ਕਤੂਰਾ ਸੀ। ਰਾਜਾ ਕਹਿਣ ਲੱਗਾ ਕਿ ਧੀ ਮੈਂ ਸਮਝ ਆ ਨਹੀਂ ਇਹਦਾ ਭਾਵ। ਉਹ ਕਹਿਣ ਲੱਗੀ ਕਿ ਲੋਭ ਏਡਾ ਚੰਗਾ ਹੈ ਕਿ ਜਿਹੜੇ ਕੰਮ ਨੂੰ ਸੁਪਨੇ ਵਿੱਚ ਵੀ ਨਹੀਂ ਕਰਨਾ ਚਾਹੁੰਦਾ ਇਹ ਲੋਭ ਬੰਦੇ ਨੂੰ ਕਰਾ ਲੈਂਦਾ ਹੈ। ਇਹ ਸ਼ਲੋਕ ਲਿਖਿਆ ਗੁਰੂ ਪੰਚਮ ਪਾਤਸ਼ਾਹ ਨੇ। ਇਹ ਲੋਭਾ ਲੰਕਟ ਸੰਗ ਸਿਰ ਮੋਰੇ ਅਣਖ ਲਹਿਣੀ ਕਲੋਲ ਤੇ ਭਵੰਤ ਜੀਆ ਬਹੁ ਪ੍ਰਕਾਰੋ ਅਣਖ ਭਾਂਤ ਬਹੁ ਡੋਲ ਤੇ। ਬੰਦਾ ਅਨੇਕਾਂ ਤਰ੍ਹਾਂ ਡੋਲਦਾ ਹੈ ਔਰ ਲਾਲਚੀ ਬੰਦੇ ਦਾ ਨਾ ਕੋ ਗੁਰੂ ਨਾ ਕੋ ਪੀਰ ਨਾ ਕੋ ਧਰਮ। ਉਹ ਹਰ ਨਾ ਕਰਮ ਕਰਨ ਵਾਲੇ ਕੰਮ ਨੂੰ ਕਰਦਾ ਜਿਵੇਂ ਆਪਾਂ ਕਰਨ ਲੱਗੇ। ਸਾਡੇ ਵਡੇਰਿਆਂ ਨੇ ਸਿੱਖੀ ਵਾਸਤੇ ਗੁਰਮੁਖੀ ਬੰਦ ਬੰਦ ਕਟਵਾ ਲਿਆ, ਖੋਪੜੀਆਂ ਤੇ ਚੜ ਗਏ ਤੇ ਸਾਨੂੰ ਪਤਾ ਲੱਗੇ ਕਿ ਸਾਡਾ ਕਾਕਾ ਅਮਰੀਕਾ ਜਾਂਦਾ ਇੰਗਲੈਂਡ ਜਾਂਦਾ ਤੇ ਆਪਣਾ ਭਾਈਚਾਰਾ ਪਾਲਮ ਦੇ ਹਵਾਈ ਅੱਡੇ ਤੋਂ ਉਹਨਾਂ ਨੇ ਜਾਮਤ ਕਰਕੇ ਦਾੜੀ ਮੁੱਛਾਂ ਇੱਥੇ ਛੱਡ ਜਾਂਦਾ ਵੀ ਬਾਜਾਂ ਵਾਲਿਆ ਇਹ ਸਿੱਖੀ ਰੱਖ ਤੂੰ ਹਿੰਦੁਸਤਾਨ ਵਿੱਚ ਸਾਂਭ ਕੇ ਅਸੀਂ ਮੁੱਛਾਂ ਵੀ ਛੱਡ ਚੱਲੇ ਹਾਂ, ਅਸੀਂ ਸਿਰ ਦੇ ਕੇਸ ਵੀ ਛੱਡ ਚੱਲੇ ਹਾਂ। ਸਾਨੂੰ ਤਾਂ ਅਮਰੀਕਾ ਦੇ ਡਾਲਰ ਤੇ ਇੰਗਲੈਂਡ ਦੇ ਪੌਂਡ ਚਾਹੀਦੇ ਨੇ ਪੌਂਡ। ਲੋਕ ਇੰਨਾ ਪਰਦਲਾ ਹੈ ਇੰਨਾ ਚੰਦਰਾ ਹੈ। 47 ਦੇ ਵਿੱਚ ਸਾਡੇ ਬਜ਼ੁਰਗਾਂ ਵੀਰਾਂ ਤੇ ਭੈਣਾਂ ਨੇ ਮਰਦਿਆਂ ਦੇ ਮਰਦੇ ਛੱਡੇ ਲੈਲਪੁਰ ਦੇ ਬਾਗ ਵਿੱਚ ਮਿੰਟ ਗੁਮਰੀ ਚ ਸਾਡਾ ਧਰਮ ਕਾਇਮ ਰਹਿ। ਹੁਣ ਆਪਾਂ ਢਾਬਿਆਂ ਤੇ ਭਾਂਡੇ ਮੰਨ ਅਮਰੀਕਾ ਨੂੰ ਜਾਣ ਵਾਸਤੇ ਗੁਰਮੁਖ ਸਿੱਖੀ ਨੂੰ ਛੱਡ ਦਿੰਦੇ ਹਾਂ। ਆਪਣਾ ਸਟੈਂਡਰਡ ਇੰਨਾ ਡਾਊਨ ਹੋ ਗਿਆ, ਆਪਾਂ ਇਹਨੂੰ ਥੱਲੇ ਚਲੇ ਗਏ। ਬਾਜਾਂ ਵਾਲਾ ਸਾਡੇ ਤੇ ਕਿਰਪਾ ਕਰੇ, ਸਾਨੂੰ ਇਸ ਰੋਗ ਤੋਂ ਬਚਾਉਣਾ ਕਰੇ। ਅੱਗੇ ਮੂੰਹ ਦਾ ਨਿੱਕਾ ਜਿਹਾ ਦ੍ਰਿਸ਼ਟਾਂਤ ਦੇ ਕੇ ਸਮਾਪਤੀ ਕਰਾਂਗੇ ਸ਼ਬਦੀ ਵਿਚਾਰ ਕਰਕੇ। ਅਰਜਨ ਪਾਂਡਵਾਂ ਵਿੱਚੋਂ ਯੋਧਾ ਇੱਕ ਆਪਣੇ ਭਾਈਚਾਰੇ 'ਚ ਬੈਠਾ ਹੈ, ਉਹਦਾ ਬੇਟਾ ਬਣਾਉਣ ਖੇਡਦਾ ਖੇਡਦਾ ਆਇਆ। ਉਹਨਾਂ ਖਲੋਤਾ ਉਹਦੀ ਗੋਦੀ 'ਚ, ਉਹਨੇ ਅਰਜਨ ਦੀ ਪੱਗ ਲਾ ਦਿੱਤੀ ਆਪਣੇ ਬਾਪ ਦੀ। ਇਹ ਗੱਲ ਸਾਡੇ ਸਾਰਿਆਂ ਨਾਲ ਹੋਈ, ਸਾਰਿਆਂ ਨਾਲ ਬਾਈ ਯਾਦ ਕਰਨਾ। ਆਪਾਂ ਪੋਤਾ ਚੁੱਕਿਆ ਨਾ, ਪੋਤਾ ਜਾਂ ਪੋਤੀ ਉਹ ਸਾਡੀ ਦਾੜੀ ਦੇ ਵਾਲ ਖੜਦੇ ਨੇ, ਤੇ ਆਪਾਂ ਕਹਿੰਦੇ ਕੁੜੀਏ ਨੇ ਮੇਰੀ ਤਾਂ ਦਾੜੀ ਦਾੜੀ ਟੁੱਟੀ ਜਾਂਦੀ ਗੁੱਡੀ ਕਾਕਾ, ਪਰ ਆਪਾਂ ਵੱਟ ਕੇ ਚੁਪੇਜ ਨਹੀਂ ਮਾਰਦੇ ਆਪਣੇ ਪੋਤੇ ਜਾਂ ਪੋਤੀ ਨੂੰ, ਮੋਹ ਹੈ ਨਾ। ਤੇ ਜੇ ਕੋਈ ਗੈਰ ਬੰਦਾ ਸਾਡੀ ਦਾੜੀ ਨੂੰ ਹੱਥ ਪਾਵੇ ਤੇ ਆਪਾਂ ਉਹਦੀ ਪੁੱਟ ਕੇ ਪਹਿਲਾਂ ਨੂੰ ਫੜਾ ਦੇਣੀ ਹੈ। ਦਾੜੀ ਤਾਂ ਉਹ ਹੈ ਨਾ, ਪੋਤੇ ਤੇ ਪੋਤੀ ਨੇ ਫੜੀ ਕੋਈ ਗੁੱਸਾ ਨਹੀਂ, ਗੈਰ ਫੜੇ ਤੇ ਮਾਰਨ ਤੱਕ ਜਾਂਦੇ ਹਾਂ। ਅਰਜਨ ਦੀ ਪੱਗ ਉਹਦੇ ਬੇਟੇ ਭਮੰਨੂ ਨੇ ਪੂਰੀ ਸਭਾ ਚਲਾਈ, ਅਰਜਨ ਹੱਸ ਪਿਆ। ਕ੍ਰਿਸ਼ਨ ਦੁਰਿਆਵੀ ਰਿਸ਼ਤੇ ਦੇ ਮੁਤਾਬਕ ਗੁਰਮੁਖ ਅਰਜਨ ਦਾ ਸਾਲਾ ਸੀ। ਹੁਣ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਨਾ, ਦੁਨਿਆਵੀ ਰਿਸ਼ਤਿਆਂ ਦੇ ਕਾਰਨ ਕ੍ਰਿਸ਼ਨ ਅਰਜਨ ਦਾ ਸਾਲਾ ਲਿਖਿਆ ਗ੍ਰੰਥਾਂ ਚ। ਉਹ ਕਹਿਣ ਲੱਗਾ ਅਰਜਨ ਇਹਨੂੰ ਕਹਿੰਦੇ ਮੋਹ ਦਾ ਪ੍ਰਭਾਵ, ਜਿਹੜੀ ਪੱਗ ਕਚਹਿਰੀ ਵਿੱਚ ਸਭਾ ਵਿੱਚ ਤੇਰੇ ਪੁੱਤਰ ਨੇ ਲਾਈ ਹੈ ਨਾ, ਇਹ ਕੋਈ ਗੈਰ ਲਾਉਂਦਾ ਤੇ ਤੂੰ ਜਾਨੋ ਮਾਰ ਲਈ ਤਿਆਰ ਹੋਣਾ ਸੀ, ਪਰ ਪੁੱਤਰ ਨੇ ਪੱਗ ਲਾਈ ਤੈਨੂੰ ਗੁੱਸਾ ਨਾ ਆਇਆ, ਤੇਰੇ 'ਤੇ ਮੋਹ ਹਮਲਾਵਰ ਹੋ ਗਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਮਿਟਾਵੇ ਛੁਟਕੈ ਦੁਰਮਤ ਆਪਣੀ ਧਾਰੀ। ਇਹ ਕੁਝ ਨਿਯਮ ਜਿਹਨੂੰ ਕਹਿੰਦੇ ਪਰਹੇਜ਼। ਗੁਰਮੁਖਾ ਜੇ ਪਰਮਾਤਮਾ ਦੀ ਪ੍ਰਾਪਤੀ ਕਰਨ ਦੇ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰ, ਇਹਨਾਂ ਨੂੰ ਛੱਡ ਜਾਈ। ਆਪਾਂ ਡਾਕਟਰ ਕੋਲ ਜਾਣੇ ਤੂੰ ਕਹਿੰਦਾ ਖੱਟਾ ਨਾ ਖਾਈ, ਤੜਿਆ ਨਾ ਖਾਈ, ਕੱਚਾ ਤੇਲ ਨਾ ਖਾਈ, ਇਹ ਪਿਆਰ ਭੇਜ ਕਹਿੰਦੇ ਨੇ। ਇਸੇ ਪ੍ਰਕਾਰ ਪ੍ਰਭੂ ਦੀ ਪ੍ਰਾਪਤੀ ਵਾਸਤੇ ਗੁਰਮੁਖੀ ਪੱਥ ਲਿਖਿਆ, ਭੇਜ ਲਿਖਿਆ ਗੁਰੂ ਪੰਚਮ ਪਾਤਸ਼ਾਹ ਨੇ। ਪਹਿਲਾਂ ਕਹਿੰਦੇ ਨੇ ਪਹਿਲਾਂ ਕੰਮ ਤੇ ਥੋੜ੍ਹਾ ਜਿਹਾ ਕੰਟਰੋਲ ਕਰ, ਨਿਯਮਬੰਧ ਤਰੀਕੇ ਨਾਲ ਦੀ ਵਰਤੋਂ ਕਰ। ਨਿਯਮਬੰਧ ਤਰੀਕਾ ਕਿਹੜਾ? ਏਕਾ ਲਾਰੀ ਜਤੀ ਹੋਏ, ਆਪਣੇ ਘਰ ਦੇ ਬੈਰੇ ਚ ਰਹਿ। ਕ੍ਰੋਧ ਇਹਨੂੰ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਨੇ ਬੀਰਸ ਬਣਾ ਦਿੱਤਾ। ਬੀਰਸ ਦਾ ਭਾਵ ਹੈ ਜ਼ੁਲਮ ਤੇ ਕ੍ਰੋਧ ਦੀ ਵਰਤੋਂ ਕਰਨੀ, ਗਰੀਬ ਤੇ ਦਇਆ ਕਰਨੀ ਨੂੰ ਕਹਿੰਦੇ ਨੇ ਬੀਰਸ। ਲੇਕਿਨ ਮਾੜੇ ਨੂੰ ਵੱਢ ਕੇ ਚਪੇੜ ਮਾਰ ਦੇਣੀ ਤੇ ਤਗੜੇ ਨੂੰ ਕਹਿਣਾ ਅੰਕਲ ਜੀ ਕੀ ਹਾਲ, ਇਹਨੂੰ ਕਹਿੰਦੇ ਨੇ ਕ੍ਰੋਧ, ਇਹਨੂੰ ਕਹਿੰਦੇ ਨੇ ਗੁੱਸਾ। ਮੇਰੇ ਪਾਤਸ਼ਾਹ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਇਹਨੂੰ ਪਾਸੇ ਕਰ ਦੇ, ਛੁੱਟ ਕੇ ਆਪਣੇ ਧਾਰੇ, ਆਪਣੇ ਧਾਰੇ ਰੱਖਣ ਦਾ ਆਪਣਾ ਪਕੜ ਦੇ ਅਭਿਆਸ। ਇੱਥੇ ਇੱਕ ਦ੍ਰਿਸ਼ਟਾਂਤ ਲੱਗਦਾ ਹੈ, ਬੁੱਧ ਮਤ ਦੇ ਗ੍ਰੰਥਾਂ ਦੇ ਵਿੱਚ ਕਥਾ ਹੁੰਦੀ ਹੈ ਕਿ ਦੋ ਮਹਾਤਮਾ ਸਫ਼ਰ ਕਰ ਰਹੇ ਸਨ। ਆਪਾਂ ਪੜ੍ਹਦੇ ਸੰਤ ਸਮੂਹ ਅਨੇਕ ਵਤੀਕੇ, ਮਹਾਤਮਾ ਵੱਖ ਵੱਖ ਵਿਚਾਰਧਾਰਾ ਦੇ ਹਨ। ਉਹ ਕਿਸੇ ਵਿਚਾਰਧਾਰਾ ਦਾ, ਉਹ ਕਿਸੇ ਵਿਚਾਰਧਾਰਾ ਦਾ ਹੈ। ਉਹਨਾਂ ਚੋਂ ਇੱਕ ਮਹਾਤਮਾ ਸੀ ਜਿਹੜਾ ਮਾਇਆ ਨੂੰ ਹੱਥ ਨਹੀਂ ਸੀ ਲਾਉਂਦਾ। ਦੂਸਰਾ ਮਹਾਤਮਾ ਕਹਿੰਦਾ ਸੀ ਕਿ ਮਾਇਆ ਨਾ, ਇਹ ਬੰਦੇ ਦੇ ਖੰਭ ਹੁੰਦੇ ਨੇ, ਮਾਇਆ ਦਾ ਮੋਹ ਕਰਨਾ ਤਾਂ ਗੁਨਾਹ ਤਾਂ ਲੋੜ ਮੁਤਾਬਕ ਕੋੜ ਅਕੜੀ ਬੁਰੀ ਚੀਜ਼ ਵੀ ਨਹੀਂ। ਉਹ ਮਹਾਂਪੁਰਸ਼ ਕਿਸੇ ਦੂਜੇ ਡੇਰੇ ਨੂੰ ਜਾ ਰਹੇ ਸਨ ਤੇ ਰਸਤੇ ਵਿੱਚ ਇੱਕ ਨਿੱਕੀ ਜਿਹੀ ਨਦੀ ਚੱਲਦੀ ਸੀ। ਉਹ ਨਦੀ ਨੂੰ ਪਾਰ ਕਰਨ ਲੱਗੇ, ਮਲਾਹ ਕਹਿਣ ਲੱਗਾ ਬਾਬਾ ਜੀ ਮੈਨੂੰ ਪਤਾ ਵੀ ਤੁਸੀਂ ਮੁਫ਼ਤ ਹੋ ਰਹੇ ਹੋ, ਇਹ ਸਾਡਾ ਧੰਦਾ, ਸਾਡੀ ਪੀੜ ਪੂਰਤੀ ਹੈ। ਮੈਂ ਤੁਹਾਨੂੰ ਬੇਨਤੀ ਕਰਾਂ ਕਿ ਜੇ ਮੁਫ਼ਤ ਆਖੋ ਤਾਂ ਮੈਂ ਤੁਹਾਨੂੰ ਦੂਜੇ ਪਾਸੇ ਬਿੰਦ ਵੀ ਛੱਡ ਕੇ ਨਹੀਂ ਲਿਆਉਣਾ। ਜੇ ਜੇਬ 'ਚ ਪੈਸੇ ਹੈਗੇ ਨੇ ਮੈਨੂੰ ਹੁਕਮ ਕਰੋ, ਮੈਂ ਬੜੀ ਠੇਲ ਦੇਣਾ, ਤੇ ਜੇ ਨਹੀਂ ਤਾਂ ਫਿਰ ਹੋਰ ਮੁਫ਼ਤ ਕੋਰੀ ਤੁਸੀਂ ਹੋਰ ਕੋਈ ਮਲਾ ਲੱਭੋ, ਮੈਂ ਨਹੀਂ ਤੁਹਾਨੂੰ ਬਲੇ ਲਾਉਣਾ। ਜਿਹੜੇ ਮਹਾਤਮਾ ਕੋਲ ਪੈਸੇ ਸਨ ਉਹ ਕਹਿੰਦਾ ਗੁਰਮੁਖਾ ਕਿਉਂ ਲੋਹਾ ਇਲਾਕਾ ਹੋਣਾ ਹੈ, ਤੇਰੇ ਜਿੰਨੇ ਪੈਸੇ ਬਣ ਗਏ ਤੂੰ ਪੈਸੇ ਲੈ ਲਈ, ਆਪਣਾ ਰਸਤਾ ਤਾਂ ਖੋਲ। ਜਦੋਂ ਉਹ ਬੇੜੀ 'ਚ ਬੈਠੇ ਨਾ ਤੇ ਜਿਹੜੇ ਮਹਾਤਮਾ ਨੇ ਪੈਸੇ ਦਿੱਤੇ ਉਹ ਬੜਾ ਖੁਸ਼, ਉਹ ਕਹਿੰਦਾ ਬਾਬੇ ਸੁਣਾਓ ਤੁਹਾਡਾ ਤਿਆਗ ਹੁਣ ਕਿਸ ਕੰਮ ਹੈ, ਜੇ ਮੇਰੀ ਜੇਬ 'ਚ ਪੈਸੇ ਨੇ ਤੂੰ ਤੁਸੀਂ ਬੰਨੇ ਨਹੀਂ ਸੀ ਕਿਸੇ ਲਾਉਣਾ, ਆਪਾਂ ਕੰਢੇ 'ਤੇ ਬੈਠੇ ਰਹਿਣਾ ਸੀ। ਜਦੋਂ ਥੱਲੇ ਉਤਰੇ ਦੂਜਾ ਮਹਾਤਮਾ ਕਹਿਣ ਲੱਗਾ ਵੀ ਬਿਤਰਾ ਮੈਂ ਜਿੱਤਿਆ ਤੇ ਤੂੰ ਹੋਇਆ, ਕਿਉਂ ਕਹਿੰਦੇ ਤੂੰ ਪੈਸੇ ਛੱਡੇ ਤੇ ਤਾਂ ਹੀ ਮੰਨੇ ਹੋਇਆ ਨਾ, ਤੇਰੇ ਕੋਲ ਭਾਵੇਂ ਕਿੰਨੇ ਪੈਸੇ ਸਨ, ਜੇ ਤੂੰ ਆਪਣੇ ਰੁਮਾਲ ਦੇ ਪੱਲੇ ਵਧੀ ਰੱਖ ਦੋ ਤੁਹਾਨੂੰ ਕਿਸੇ ਬੰਨੇ ਨਹੀਂ ਸੀ ਲਾਉਣਾ, ਪੈਸੇ ਦੇਣ ਕਰਕੇ ਬੰਨੇ ਲੱਗਣਾ, ਪੈਸਿਆਂ ਦੀ ਕਦਰ ਕਰਕੇ ਨਹੀਂ। ਇਸੇ ਤਰ੍ਹਾਂ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਫਕਰ ਛੱਡ, ਫਕਰ ਦੇ ਵੀ ਹੈ ਕਿਸੇ ਨੂੰ, ਕਿਸੇ ਨੂੰ ਪੁੱਤਰਾਂ ਦੀ ਪਕੜ ਹੈ, ਕਿਸੇ ਨੂੰ ਘਰ ਦੀ ਪਕੜ ਹੈ, ਕਿਸੇ ਨੂੰ ਦੇਹ ਦੀ ਪਕੜ ਹੈ, ਕਿਸੇ ਨੂੰ ਪਤਨੀ ਦੀ ਪਕੜ ਹੈ, ਕਿਸੇ ਨੂੰ ਪਤੀ ਦੀ ਪਕੜ ਹੈ। ਤੋ ਗੁਰਦੇਵ ਕਹਿੰਦੇ ਨੇ ਗੁਰਮੁਖਾ ਕਾਮ ਦੀ ਪਕੜ ਛੱਡ, ਕ੍ਰੋਧ ਦੀ ਪਕੜ ਛੱਡ, ਲੋਹ ਦੀ ਪਕੜ ਛੱਡ, ਮੋਹ ਦੀ ਪਕੜ ਛੱਡ, ਤੇ ਜਿਹੜੀ ਤੇਰੀ ਮਾੜੀ ਬਾਤ ਹੈ ਨਾ, ਦੁਰਮਤ ਕਿਸੇ ਦਾ ਬੁਰਾ ਸੋਚਣਾ, تین اپنے اندروں کڑنا کر تیاگنا کر سیوا تو کرتے ہو گرمخ پر مان کی سہج کرتے نماڑے ہو کے نہیں 365 دن آپ ایک دن گرو ارجن کے سچے پاتشاہ کے نمت کدے کسی نے میٹھا پانی گٹ پہ آیا ساڈا باپو ساڈے آخر کے تتی تمی پہ بیٹھا ساڈے آخر کے نتان بےنتی کی بھی چندو نے گرو گھر کی نندیا کی نا دلی کی سنگت نے گرو پنچم پاتشاہ لکھتی روپ چ بےنتی کی بھی پاتشاہ سان رشتہ پروا نہیں تسی جواب دے دو سنگت کے کہن سے گرو پنچم پاتشاہ نے جواب دیتا کہ کلیس کا بڑھ بجا ساڈی گل من کے گرو پنجویں پاتشاہ تتی توی تے بیٹھے آپ کسی نے دو گلاس پانی بھی پیائے کھنڈ کھول کے پر اوپر لکھا کہ سیوا فلانا سر والوں شیر بھی لگی فلانا سر والوں سہان کیتا گرو ارجن نے سچے پاتشاہ کے سر پہ یہ نہ کریا کر سارا کچھ وہ میری پاتشاہ کہیں ہوئے نمانی سیو کماو مان تو رہ تو کر کے سیوا کرنا کر گرو ارجن سچی پاتشاہ کی سبھی کی گل ہے جب مہاراج نے کیرتن صاحب سایا نا اتنے کمرے گھٹ سن سنگتوں کے ٹکا لی پربند گھٹ سی سمے کے مطابق ایک چنڈے نام کا سکھ ہے انہوں گرو ارجن سچے پاتشاہ کہنے لگے بھائی چنڈیا تو سکھ ویخ کہیں کبھی نہیں انہوں یہ کہو کہ سنگتوں واسطے آپ شکر بن رہے ہیں تو تھوڑی بہت جا کے کانے وڈے کانے یہ گرو ارجن سچے پاتشاہ نے بھائی چنڈا جی نے کیا ست بچن اٹھیا انہوں داتری لئی اپنے گھروں کو پرانے کپڑے لے انہوں اپنے ہاتھوں سے بن کے گرمخ پیارا جا کانے بچن کانے وجن لگ پیا ہے اسی گرو کا تلکر پی رجانا ہوا اس سنکھن میں تین دن ہو گئے نہیں آیا سدگرو ارجن سچے پاتشاہ کہنے لگے گرمخو بھی بھائی چنڈا رجانا ہوا سی کدے بانڈے گیا ہے اگے تو سجے کبھی جانا سی دس کے جانا سی تو ایج دسیا بھی نہیں آیا بھی نہیں سنگت تو پریمی کہن لگا بھی ماری پتا بھی کی گل ہے میں ایس پاسے باہر جنگل میدان کی کریا لی گیا سا انہیں تو پتا نہیں کلی ہے کہ پنڈا کانیا نے ود کٹیا نے ہاتھوں کے لوگ بگتا ہے میں کل بھی گیا سا اج بھی گیا سا وہ کانے وڈی جاتا گرو ارجن سچے پاتشاہ کہنے لگے سمجھ گئے میرے پاتشاہ آپ بھائی چنڈے دے کول کانے وڈے کول گئے آپ چل کے کہیں چنڈا جی کہ اے کانے کی کرنے جے کہنے لگا پاتشاہ تساں یہ کیا سی کہ کسی سکھ نو کہو مہاراج کہنے لگے میں تو تینوں یہ کیا سی کہ کسی سکھ نو کہو کہ آپ شکر بننے تھوڑیاں جی کانیاں میں چار پانچ پنڈا بڑھ لو کہ تسی آپ ہی لگ دو کہنے لگے پاتشاہ میں بھی سکھ ہاں تسی سکھ نو آخیا سی کہ میں سکھ نہیں آج گرمخو آپ سارے جگہ دار ہاں سارے آگو کے پردھان ہاں پر آپ سکھ بن کے راجی نہیں میں پردھان صاحب کے اندر یہ وکری گل کسی نے کوئی لیبل لا لیا کسی نے کوئی لیبل لا لیا پر جنہ چر آپ لیبلوں کو پاسے کر کے سکھ نہیں بنتے گرو کی رمت ملے گی کہ میری گرو کے لیے سکھا ہوئے نمانی سر کماو ہے مان تو ہے تو کر کے سیوا کرنی کرنا کر جی بابے امرداس نے با 12 سال گرو انگد دے سچے پاتشاہ دا پانی ٹویا سال بعد ایک سروپا ملنا ان سر تے سجا کے گرو کا پرواد کرنا گرو کا شکرانہ کرنا تے سیوا دی ایک مثال جاننا کریے
پریتما ہوئے من پیارے
تمو تو کر کے کوئی سیوا کرے نا تو اپنے پریتم نو چنگا لگے گا تما تو رہ تو کی سیوا کی بابے امرداس نے گرو انگد دے سچے پاتشاہ نے اپنے پیارے نو گلے نہ لا کے آخیا ہوں امرداس ہو گیا گرو امرداس لواڑیا کا مان ہوں میرا امرداس ہو گیا گرو امرداس لکانیا کا تان وہ ور دے کے گرو انگد دے سچے پاتشاہ نے انہوں نے نوازنا کیتا اس پرکار پریتم ہوئے من پیارے یہ تما تو رہ تو کر کے اپنے پریتم دے آپ من پا سکتے ہیں اسی تما تو رہ تو کر کے تکر تو رہ تو کر کے سیوا کرنا کریے
سونا سندر سادو بھجن ادارے
مہاپرشاں دی چنگی چنگی سکھیا سن کرنا کر تیرا کلیان کر دے گی چنگی سکھیا کہ ایک ساتھی میری کول بیٹھا ہے 1976 14 تے 15 مارچ کے درمیانہ رات کی گل ہے اسی پنڈ گئے اپنے سنت گیانی کرتار سنگھ خالسا جی دار اسی سجے خبر آرام کیتا مہاپرشاں دا گھر بڑا کھلا سی انہوں نے چار برا نے اور اولاد سی انہوں نے ویڑا بڑا کھلا تو سارا ٹبر ویڑے سویا کر دے تیر دا مہینہ رات رہ جڑے پنڈروں ترے تو مہاپرش میں تاڑ لگ پہ کہنے لگے تھوڑے کہ پوجا دے دھان دا اثر ہو گیا پترا پوجا دے دھان دا اثر بےنتی کی جی مارے پوجا بھی دھان کا اثر کیوں کہ تھی رات کراڑے مارتے رہے تو میرے کو کیوں نہیں ستے تو میرے چاچی بھی لگتے سن مارے استاد سن مریا جا کے آپ کو جان کے میں بےنتی کی مہاپرشو آپ کو تھی گھر سے اتنا بڑا اپنا پروار ہے کہ ساڈے کو تھی اپنے کو سا کے کی لینا سی بےنتی میں کر لگا سر سندر سادھو بچن اداری دی ارتھ مہاپرشاں دے سندر بچن سن تیری کلیان ہے جی کچھ سکھیا ملے گی میرے مہاپرش کہنے لگے سنگا تسی سنگت میں سنگت دا داس تسی میرے تو پاسے ہوئے تے جی میرا جیون پرک جاندا تے میرا راکھا کون سی تسی میرے دے واڑو واڑ میرے کول ریا کرو میرا جیون بچیا رہے مینو نہیں پتا کہ تہاڈے کول اس گل تو پلے پوے کہ نہ پر مینو اے دے وچ بہت وڈا گیان ملیا گرمخو پتا نہیں ساڈا کلیاں دا من کلو ڈول جے جی آپاں سنگت چلاں گے تو سنگت دی واڑ نہ بچ جاں گے کئی ویلا اے ہوندا ہے پھر اپنے آپ وڈا گیانی سمجھدا نا اوہدا من کلک جاندا ہے تے جی نال کدے ودیارتھی ہوئے نا تے ودیارتھی دی شرم کر کے گیانی بچ جاندا ہے کئی دن بزرگ بچے دی شرم کر کے بچ جاندا جی بچہ نہ ہو تے بزرگ رڑ سکدا ہے یہ سنگت ماڑ یہ سنتوں دے بچن نے گرمکھا یہ سنیا کر تیری کلیان کرن گے تیرا بھلا کرن گے تو کٹے جان گے تین سنتوخ آ جائے گا جہے تیری من میں کئی طرح کے شنکے میں نوت ہو جان گے
سکھ پا تو سکھ مان
ناری کے گرمکھوں بڑی لمبی چوڑی کتھا ہے پر مجبوری ہے ہندو مت معاف کرنا پتنگ شاستر مطابق پربھو کی پراپتی کے دو ڈنگ نے ایک سہج یوگ ہے ایک ہٹ یوگ ہے جہاں سہج یوگ وہ یہ ہے کہ ایک ناسکا دے راہی اوہکار کا جاپ کردیا پرانا نو تان چڑھا ہے ਜਿੱਥੇ ਆਪ ਤਿਲਕ ਲਾਉਂਦੇ ਨੇ ਕਈ ਵੀਰ, ਇਹਨੂੰ ਤਰਕੁੱਟੀ ਵੀ ਬੋਲਦੇ ਨੇ, ਇਹਨੂੰ ਸੁਖਮਣਾ ਵੀ ਕਹਿੰਦੇ ਨੇ। ਜਿਹੜੀ ਖੱਬੀ ਨਾਸ ਇਹਨੂੰ ਗ੍ਰੰਥਾਂ 'ਚ ਕਹਿੰਦੇ ਨੇ ਏੜਾ, ਜਿਹੜੀ ਸੱਜੀ ਇਹਨੂੰ ਕਹਿੰਦੇ ਨੇ ਕੁੰਗਲਾ। ਸਰੀਰ ਵਿੱਚ ਗਰਮੀ ਦਾ ਤੱਤ ਹੋਵੇ ਉਦੋਂ ਪਿੜਾ ਟਿੰਗਲਾ ਨਾੜੀ ਦੇ ਰਸਤੇ ਸਵਾਸਾਂ ਨੂੰ ਤਾਂ ਚੜਾਇਆ ਜਾਂਦਾ। ਬੰਦੇ ਦੇ ਅੰਦਰ ਠੰਡ ਹੋਵੇ ਤੇ ਏੜਾ ਦੇ ਰਾਹੀਂ ਸਵਾਸਾਂ ਨੂੰ ਚੜਾਇਆ ਜਾਂਦਾ ਹੈ, ਪਰ ਸਵਾਸਾਂ ਨੂੰ ਜਿਹੜਾ ਸੁਗਣਾ ਨਾੜੀ ਟਿਕਾਉਣਾ ਉਹਦੇ ਨਾਲ ਕਹਿੰਦੇ ਨੇ ਬੰਦੇ ਦੇ ਮਨ ਦੀ ਭੜਕਣਾ ਮਿਲ ਜਾਂਦੀ, ਹੱਥ ਯੋਗ ਮੁਤਾਬਕ, ਗੁਰਮਤ ਮੁਤਾਬਕ ਨਹੀਂ। ਗੁਰਮਤ ਕਹਿੰਦੀ ਤੂੰ ਗੁਰਮੁਖਾ, ਜੇ ਤੂੰ ਮਹਾਂਪੁਰਸ਼ਾਂ ਦੀ ਬਚਨ ਸੁਣੇ, ਇਹਨਾਂ ਬਚਨਾਂ ਤੇ ਤੂੰ ਆਪਣੇ ਜੀਵਨ ਨੂੰ ਢਾਲੇ ਤਾਂ ਤੇਰੇ ਮਨ ਨੂੰ ਸੁੱਖ ਹੋ ਸਕਦਾ, ਤੇਰੇ ਮਨ ਦੀ ਭੜਕਣਾ ਮਿਲ ਸਕਦੀ ਹੈ। ਇਹ ਸਹਿਜ ਯੋਗ ਦੇ ਅਰਥ ਹੁੰਦੇ ਹਨ। ਦੇ ਕਰਕੇ ਦਇਆ ਕਰਦੇ ਨੇ ਪਿਆਰਿਓ,
ਚਰਨਾ ਪਕਾਰ ਕਰਾਂ ਗੁਰ ਸੇਵਾ,
ਜੋ ਤੇ ਗੁਰੂ ਦੇ ਪਿਆਰਿਆਂ ਦੇ ਚਰਨ ਧੋਣ ਦੀ ਸੇਵਾ ਕਰਨਾ ਕਰੀਏ,
ਆਤਮ ਸੁਧ ਦੇਖਤ ਦੇਖਤ ਸੁਨਵਾਰੇ।
ਕਰਨ ਕਹਿੰਦੇ ਬੰਦੇ ਦਾ ਆਤਮ ਸੁਧ ਹੋ ਜਾਂਦਾ ਹੈ, ਜਿਹੜੀ ਪਦਾਰਥਾਂ ਦੀ ਪਕੜ ਹੈ, ਵਾਸ਼ਮੈ ਕ੍ਰਿਸ਼ਮੈ, ਇਹ ਨਿਵਿਰਤ ਹੋ ਜਾਣਗੀਆਂ।
ਦਾਸਨ ਕੇ ਹੋਏ ਦਾਸ ਦਾਸ ਰੇ,
ਦਾਸਾਂ ਦੇ ਦਾਸ ਨੂੰ ਉਹਨਾਂ ਦੇ ਦਾਸ ਬਣਨਾ ਕਰ। ਅਸੀਂ ਮਹਾਂਪੁਰਸ਼ਾਂ ਨਾਲ ਗੁਰਮੁਖ ਪਟਨਾ ਸਾਹਿਬ ਜਾਣਾ ਤੇ ਉੱਥੇ ਇੱਕ ਸ਼ਹਿਰੀ ਗੁਰਮੁਖ ਸਨ, ਉਹਨਾਂ ਫਰਲੇ ਵਾਲੀ ਪੱਗ ਬੰਨ੍ਹੀ, ਮੈਨੂੰ ਨਾ ਤਾਂ ਉਹਨਾਂ ਗੁਰਮੁਖਾਂ ਦਾ ਭੁੱਲ ਗਿਆ ਪਰ ਸ਼ਗਲ ਹੁਣ ਵੀ ਚੇਤੇ ਹੈ। ਉਹਨਾਂ ਪ੍ਰਸ਼ਾਦੇ ਵਰਤਾਉਣ ਪੰਕਤ ਵਿੱਚ, ਨਾਲੇ ਪ੍ਰਸ਼ਾਦਾ ਵਰਤਾਈ ਜਾਣਾ ਤੇ ਲੈਣਾ ਕਹਿਣਾ ਆਓ ਮੇਰੇ ਪਿਆਰੇ ਦੇ ਪਿਆਰਿਓ। ਜਿੰਨੇ ਵੀ ਪ੍ਰਸ਼ਾਦੇ ਬਣਨੇ ਨੇ ਸੰਗਤਾਂ ਨੂੰ, ਭਾਵੇਂ ਇੱਕ ਬੱਚਾ ਤੇ ਭਾਵੇਂ ਇੱਕ ਬਜ਼ੁਰਗ ਹੈ, ਉਹਨਾਂ ਦਾ ਤਕੀਆ ਕਲਾਮ ਸੀ ਆਓ ਮੇਰੇ ਪਿਆਰੇ ਦੇ ਪਿਆਰਿਓ। ਉਹਨਾਂ ਦਾ ਨਾਮ ਸੀ ਨੱਥਾ ਸਿੰਘ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਵੱਡਾ ਬਣ ਕੇ ਸੇਵਾ ਨਾ ਕਰ, ਜਿਹੜੇ ਤੇ ਗੁਰੂ ਦੇ ਦਾਸ ਨੇ ਨਾ, ਗੁਰੂ ਦੇ ਦਾਸਾਂ ਦਾ ਦਾਸ ਬਣਨਾ ਕਰ। ਪਰਮਾਤਮਾ ਦੇ ਦਰ ਵਿੱਚ ਮਾਨ ਸਨਮਾਨ ਮਿਲੇਗਾ।
ਇਹ ਆਚਾਰ ਇਹੀ
ਵਰਤੋਂ ਵਰਤਾਵ ਚ ਇਹ ਵੀ ਆਪਣੇ ਅਖਲਾਕ ਨੂੰ ਆਪਣੇ ਪੈਲਟ ਨੂੰ ਉੱਚਾ ਚੁੱਕਣ ਦਾ ਤਰੀਕਾ ਹੈ।
ਆਗਿਆ ਮਾਨ ਭਗਤ ਹੋਏ ਤੁਮਾਰੇ,
ਆਗਿਆ ਮਨ ਗੁਰੂ ਦੀ ਤੇ ਪਰਮਾਤਮਾ ਨੂੰ ਸੰਬੋਧਨ ਕਰਕੇ ਬੇਨਤੀ ਕਰ, ਪਾਤਸ਼ਾਹ ਇਹੋ ਭਗਤੀ ਤੇ ਮੈਂ ਚਰਨ ਧੋਣ ਜੋਗਾ, ਮੈਂ ਸੰਗਤਾਂ ਦਾ ਸੇਵਾਦਾਰ ਹਾਂ, ਮੇਰੀ ਇਹੋ ਹੀ ਭਗਤੀ ਪ੍ਰਵਾਨ ਕਰਨਾ ਕਰੋ ਜੀ।
ਜੋ ਇਹ ਮੰਤਰ ਕਮਾਏ ਨਾਨਕ,
ਪਾਤਸ਼ਾਹ ਕਹਿੰਦੇ ਕਿ ਜੋ ਇਸ ਨਿਯਮ ਦੀ ਮੇਰੀ ਸਮੰਤਰ ਕਹਿੰਦੇ ਸਲਾਹ ਵੀ ਕਹਿੰਦੇ ਹਨ, ਜੋ ਮੈਂ ਤੁਹਾਨੂੰ ਮੰਤਰ ਦੱਸਿਆ, ਜੋ ਇਹ ਸਲਾਹ ਦਿੱਤੀ ਹੈ ਨਾ, ਜਿਹੜਾ ਇਹਨੂੰ ਕਮਾਏਗਾ ਸੋ ਭਾਉ ਜਲ ਪਾਰ ਉਤਾਰੀ, ਉਹ ਸੰਸਾਰ ਸਾਗਰ ਤੋਂ ਪਰ ਜਾਏਗਾ। ਸੋ ਗੁਰਮੁਖੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ, ਮੈਨੂੰ ਬਜ਼ੁਰਗਾਂ ਨੇ ਰੁਕਾ ਭੇਜਿਆ ਸੀ ਕਿ ਮੈਂ ਸ਼ਨੀਸ਼ਰ ਦੀ ਉਤਪਤੀ ਬਾਰੇ ਵਿਚਾਰ ਕਰਾਂ, ਇਹ ਫਿਰ ਜਦੋਂ ਮੈਂ 4 ਤਰੀਕ ਨੂੰ ਜਾਂ 5 ਨੂੰ ਮੇਰੀ ਫਿਰ ਹਾਜ਼ਰੀ ਹੈ ਇੱਥੇ ਕਥਾ ਦੀ, ਉਸ ਦਿਨ ਮੈਂ ਤੁਹਾਡਾ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗਾ। ਅੱਜ ਇਹਨਾਂ ਪ੍ਰਵਾਨ ਕਰੋ ਪ੍ਰਵਾਦ ਉਹਨਾਂ ਚੁੱਕਾ ਦੀ ਲੈ।
ਇਹ ਆਚਾਰ ਇਹੀ ਵਿਵਹਾਰਾ, ਆਗੇ ਅਮਾਨ ਪਰਤੋਏ ਤੁਮਾਰੇ, ਜੋ ਇਹ ਮੰਤਰ ਸਮਾਏ ਨਾਨਕ, ਸੋ ਭਉ ਜਲ ਪਾਏ ਉਤਾਰੇ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਜੀਓ, ਤੂੰ ਮਾਤ ਪਿਤਾ ਹਮ ਬਾਲਕ ਤੇ, ਤੁਮਰੀ ਕੇਰ ਕਾਮ ਹਾਂ।
ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤ ਜੀ ਸਹਾਰੇ, ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੇਂ, ਰਥਾਂ ਭਗਵਤੀ ਸਿਮਰਕਾਏ, ਗੁਰੂ ਨਾਨਕ ਨਹੀਂ ਧਿਆਈ, ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸੋ ਆਏ, ਅਰਜਨ ਹਰ ਗੋਬਿੰਦ ਰਾਓ ਸਿਮਰਾਓ, ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਆਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆਏ, ਕਰਨੋ ਨਿਧਿਆਵੇ ਧਾਏ, ਸਭ ਖਾਏ ਉਹ ਸੁਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਉਹ ਸਹਾਰੇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਭਿਆਨਕਰ ਖਾਲਸਾ ਜੀ ਬੋਲੋ ਜੀ, ਪੰਜਾਂ ਪਿਆਰਿਆ ਚਾਹ ਸਾਹਿਬਜ਼ਾਦਿਆਂ ਚਾਲੀਆਂ ਦੂਤਿਆਂ ਹੱਥੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਵ ਪਿਲਾਈ ਦੇ ਗੁਆਏ, ਅੰਡਰ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਨੇ ਸੇ ਦਿੱਤਾਏ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਖੜੀਆਂ ਤੇ ਚੜ੍ਹੇ, ਗਾਣਿਆਰਿਆਂ ਨਾਲ ਚਲਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਇਹਨਾਂ ਦੇ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ, ਪੰਜਾਂ ਕਵਿਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਬੋਲੋ ਜੀ, ਪ੍ਰਥਮ ਸਰਬੱਤ ਖਾਲਸਾ ਜੀ ਤੇ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਤੇ ਵਾਹਿਗੁਰੂ 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 ਇਤਿਹਾਸ ਰਾਵਣ ਕਾ ਸਿਰਕਾ ਸਰਬ ਸੁਖ ਹੋਵਾਏ, ਜਹਾਂ ਖਾਲਸਾ ਜੀ ਸਾਏ ਤਹਾਂ ਕਾ ਰਿਖਿਆ ਰਾਏ, ਦੇਵ ਤੇਗਤ ਬਿਰਦ ਕੇ ਪਾਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸੁਹਾਏ, ਖਾਲਸਾ ਜੀ ਤੇ ਭੂਲ ਬਾਲ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ ਤੇਸ ਦਾਨ ਰਹਿ ਦਾਨ ਬ੍ਰਿਹ ਦਾਨ ਸਹਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਹੋਵੇ ਜੁਗੋ ਜੋਗਿਆ ਚੱਲ ਧਰਮ ਦਾ ਜੈਕਾਰ ਬੋਲੋ ਦੇਵਾਏ, ਸਿੱਖਾਂ ਦਾ ਮਾਨੇਵਾ ਮਾਤ ਉੱਚੇ ਮਾਤ ਪਾਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਇ ਦਾ ਤਾਰ ਦੇ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆ ਗੁਰੂ ਦੇ ਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲਤਾ ਦਾ ਦਾਰ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਫਿਰ ਮਾਣਿਆਂ ਦੇ ਮਾਣ ਜੇ ਤਾਣਿਆਂ ਦੇ ਤਾਣ ਜੇ ਉਟਿਆਂ ਦੇ ਓਟ ਗਰੀਬ ਨਵਾਏ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਹਜ਼ੂਰੀ ਦੇ ਵਿੱਚ ਗਰੀਬ ਨਵਾਜ ਪਾਤਸ਼ਾਹ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਚ ਆਪ ਜੀ ਦੇ ਰਾਜੇ ਸਿੰਘਾਂ ਨੇ ਆਸਾ ਦੇ ਵਾਰ ਛਕਿਆ ਸਵੇਰ ਕੀਰਤਨ ਕੀਤਾ ਏ, ਪ੍ਰੰਤੂ ਧੰਨਾ ਧੰਨਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ, ਸਤਿਗੁਰੂ ਆਪ ਜੀ ਦੇ ਮਹਾਨ ਪਾਵਨ ਪੁੱਤਰ ਅਸਥਾਨ ਸਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਗਰ ਨਾਲ ਦਿਖੇ ਸਭੇ ਥਾਲ ਨਹੀਂ ਤੁਰ ਜਿਹਾਲ, ਵਧੋ ਪੁਰਖ ਵਧਾਤੇ ਤਾਂ ਸੋਇਆ ਦੇ ਮਾਵਕ ਅਨੁਸਾਰ, ਆਪ ਜੀ ਦੇ ਮਹਾਨ ਪਾਵਨ ਪੁੱਤਰ ਅਸਥਾਨ ਸ੍ਰੀ ਸਤਖੰਡ ਹਰਿਮੰਦਰ ਸਾਹਿਬ ਜੀ ਕੇ ਅੰਮ੍ਰਿਤ ਵੇਲੇ ਆਏ ਹੁਕਮਨਾਮੇ ਦੀ ਕਥਾ ਅਤੇ ਵਿਚਾਰ ਹੋਏ, ਸਤਿਗੁਰੂ ਰਾਜੇ ਸਿੰਘਾਂ ਤੋਂ ਕੀਰਤਨ ਕਰਦੇ ਹਾਂ,
ਸ਼ਬਦ ਦੇ ਵਿਚਾਰ ਕਰਦੇ ਹਾਂ, ਸੇਵਾ ਕਰਦੇ ਹਾਂ, ਨੇਕ ਪੂਰੀਆਂ ਭੁਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਨਾਨ ਬੱਚੇ ਸਮਝ ਕੇ ਮਾਫ ਕਰਨਾ। ਸਤਿਗੁਰੂ ਦੇਵ ਨਿਵਾਜ ਪਾਤਸ਼ਾਹ ਬੜੇ ਸੁਣੇ ਗੁਰਬਾਣੇ ਆਈਆਂ ਸੰਤਾਂ ਦੇ ਹਿਰਦਿਆਂ ਤੇ ਵਸਾਉਣੇ, ਆਈਆਂ ਸੰਤਾਂ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ, ਯਾਤਰੇ ਸਬਰ ਕਰਨੇ, ਸੋ ਮਨੋਕਾਮਨਾ ਪੂਰਨ ਕਰਨੀਆਂ ਤੇ ਗੁਰਦੇ ਧਾਵਾਂ ਦਰ ਤੇ ਪ੍ਰਵਾਨ ਕਰਨੀਆਂ। ਗਰੀਬ ਨਿਵਾਜ ਪਾਤਸ਼ਾਹ ਆਪ ਜੀ ਦੇ ਦਿੱਤੇ ਖਜ਼ਾਨਿਆਂ ਦੇ ਵਿੱਚੋਂ ਆਈਆਂ ਸੰਤਾਂ ਵੱਲੋਂ ਆਨੰਦ ਸਾਹਿਬ ਪੁੱਤਰ ਕੜਾਹ ਪ੍ਰਸ਼ਾਦ ਦੇ ਦੇਰ ਪਿਆਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋ ਗਏ, ਹੋਇਆ ਦਰ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋ ਗਈ। ਸਤਿਗੁਰੂ ਆਈਆਂ ਸੰਤਾਂ ਨੂੰ ਆਪ ਜੀ ਦੇ ਲਾਏ ਫਰਮਾਨ ਬਖਸ਼ਿਸ਼ ਕਰਕੇ ਕਿਰਪਾਤ ਕਰੋ ਤੇ ਐਸੇ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਪੁੱਤਰ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਗੋਰਾ ਗਿਆ ਧਈਆ ਕਾਲ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਕਲ ਕੋ ਨਿਰਬੋ ਚਾਹੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਣਗੇ ਖੁਆਰ ਹੋਏ ਸਭ ਮਿਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤ ਨ ਪਾਵਤ ਦੇਵ ਸਭੇ ਮਨਾ ਇੰਦਰ ਮਹਾਸਿਵ ਜੋ ਕਰੇ ਵੇਦ ਗ੍ਰੰਥ ਵਿਚਾਰ ਰਹੋ ਹਰ ਜਾਪ ਨਾ ਛੱਡ ਕਰੇ ਮਥੁਰਾ ਜਨ ਕੋ ਦੀਨ ਦਿਆਲ ਹੈ ਸਤ ਸੰਗਤ ਸ੍ਰੇਸ਼ਟ ਨਿਹਾਲ ਕਰੇ ਰਾਮਦਾਸ ਗੁਰੂ ਜਗਤਾਰਨ ਕੋ ਗੁਰ ਜੋਤ ਅਰਜਨ ਮਹਿ ਧਰੇ ਰਾਮਦਾਸ ਗੁਰੂ ਜਗਤਾਰਨ ਕੋ ਗੁਰ ਜੋਤ ਅਰਜਨ ਮਹਿ ਧਰੇ ਗਰਹਾਰੇ ਗੁਰ ਆਪਣਾ ਜੋਹਾਰੇ ਸਰਵਾਰ ਜਿਨ ਮਾਨਸ ਤੇ ਦੇਵ ਤੋਂ ਜੀ ਆਏ ਕਰਪਨਾ ਲਾਗੀ ਹਾਰ ਜੇ ਸਾਉ ਚੰਦਾ ਉਗਲੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨਾ ਘੋਰ ਅੰਧਾਰ ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਮ ਦੇ ਸ਼ਾਉ ਜਿਸ ਪਾਸ ਬੈਠਿਆਂ ਸੋਈ ਆਏ ਸਭਨਾਂ ਦਾ ਵਿਰਸਾਉ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ
محلہ پنجواں کام کرود لوب موہ مٹاوے چھٹکائے درمت اپنی تارے ہوئے نمانی سیوک ماں ہے تا پریتما ہو ہے من پیارے کام کرود لوب موہ مٹاوے چھٹکائے درمت اپنی تارے ہوئے نمانی سیوک ماں ہے تا پریتما ہوئے من پیارے سن سندر سادھو بجنے اوزارے دوکھا پوکھا مٹے تر سیسا سکھ پاو ہے تو سکھ من نارے رہاو چرنا بکار کراؤں گر سیوا آتم سدھ بکھتیاس نوارے داسن کے ہوئے داس داس رے تا پاو ہے صبح ہر دوارے یہی اچار یہی بہوارا آگیا مان پگت ہوئے تمہارے جو یہ منتر تماو نانک سو پو جلا پار اتارے چار بہوارا آگیا مان پگت ہے تمہارے جو یہ منتر تمہارا نانک سو پو جلا پار تارے
واحگرو جی کا خالصا واحگرو جی کی فتح
ایک اوکار ستنام کرتا پور نرپو نروے اکال مورت اجنی سے پنگر پر ساد ایک اوکار ستنام کرتا پورک نرپو نروے اکال مورت اجنی سے پنگر پر ساد ایک اوکار ستنام کرتا پورک نرپو نروے اکال مورت اجنی سے پنگر پر ساد ایک اوکار ستنام کرتا پورک نرپو نروے اکال مورت اجنی سے پنگر پر ساد ایک اوکار ستنام کرتا پورک نرپو نروے اکال مورت اجنی سے پنگر پر ساد واہی گرو واہی گرو واہی گرو واہی گرو واہی گرو واہی گرو جی کا خالصہ واہی گرو جی کی فتح